ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹੈ ਉਪਾਇਆ ਪਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ ਸਭ ਜਗ ਜਿਨਹੈ ਉਪਾਇਆ ਪਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਪਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਪਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਚੱਲ ਕਰਕੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ ਉਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਸੱਚਖੰਡ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਨਾਲ ਆਪਾਂ ਸਮੁੱਚੇ ਸੰਗਤੀ ਰੂਪ ਦੇ ਵਿੱਚ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਉਸ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਸ਼ਹੀਦੀ ਗੁਰਪੁਰਬ ਬੇਅੰਤ ਸੰਗਤਾਂ ਜਿੱਥੇ ਜਿੱਥੇ ਵੀ ਦੁਨੀਆਂ ਭਰ ਦੇ ਕੋਨੇ ਕੋਨੇ ਵਿੱਚ ਬੈਠੀਆਂ ਨੇ ਬੜੇ ਬੈਰਾਗ ਵਿੱਚ ਆ ਕਰਕੇ ਸ਼ਰਧਾ ਸਤਿਕਾਰ ਨਾਲੋਂ ਮਨਾ ਰਹੀਆਂ ਹਨ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਾਮ ਬਾਣੀ ਦੇ ਰਸੀਏ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਜੇ ਪਰਉਪਕਾਰਾਂ ਨੂੰ ਇੱਕ ਜਵਾਨ ਦੇ ਨਾਲ ਕੋਈ ਬਿਆਨ ਕਰਨਾ ਚਾਹੇ ਤਾਂ ਸਾਧ ਸੰਗਤ ਕਦਾ ਚਿਤ ਨਹੀਂ ਹੋ ਸਕਦੇ। ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਹੈ। ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਰੂਪ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਤੱਖ ਹਰ ਹਨ। ਪਰਮੇਸ਼ਰ ਰੂਪ ਹੋਣ ਕਰਕੇ ਪਰਮਾਤਮਾ ਵਾਹਿਗੁਰੂ ਦੇ ਜਿਹੜੇ ਐਸੇ ਪਰਉਪਕਾਰ ਹਨ ਜੀਵ ਲੱਖਾਂ ਜਨਮ ਧਾਰਨ ਕਰਕੇ ਹਜ਼ਾਰਾਂ ਜਵਾਨਾਂ ਵੀ ਪ੍ਰਾਪਤ ਹੋ ਜਾਣ ਤਾਂ ਵੀ ਪਰਮਾਤਮਾ ਤੇ ਗੁਰੂ ਦੇ ਪਰਉਪਕਾਰ ਕਦੇ ਸਮਸ਼ਟੀ ਰੂਪ ਦੇ ਵਿੱਚ ਬਿਆਨ ਨਹੀਂ ਹੋ ਸਕਦੇ। ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨੂੰ ਸੈਂਚੀਆਂ ਨੂੰ ਇੱਕ ਜਗ੍ਹਾ ਤੇ ਇਕੱਤਰ ਕਰਕੇ ਗ੍ਰੰਥ ਸਾਹਿਬ ਤਿਆਰ ਕੀਤੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੋਵਰ ਜਿਹੜਾ ਪਟਵਾ ਕਰਕੇ ਪੱਕਾ ਕਰਵਾਇਆ ਉਸ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਕਰਵਾ ਕੇ ਜਦੋਂ ਸਰੋਵਰ ਜਲ ਦੇ ਨਾਲ ਭਰ ਗਿਆ ਐਸੀ ਸੁੰਦਰ ਸੋਭਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੋਈ ਉਧਰ ਗੁਰਬਾਣੀ ਦੀ ਸੰਪੂਰਨਤਾ ਤੋਂ ਬਾਅਦ ਸਤਿਗੁਰਾਂ ਨੇ ਪਾਵਨ ਗੁਰਬਾਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕੀਤੀ ਜਿਸ ਪਾਵਨ ਗੁਰਬਾਣੀ ਦਾ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਹੈ। ਜਿਸ ਗੁਰਬਾਣੀ ਦੇ ਅੰਦਰ ਜੀਵ ਈਸ਼ ਦੀ ਏਕਤਾ ਦੀ ਵਿਚਾਰ ਸਮਾਈ ਹੋਈ ਹੈ ਜਿਸ ਪਾਵਨ ਗੁਰਬਾਣੀ ਦੇ ਅੰਦਰ ਨਰੋਲ ਬ੍ਰਹਮ ਦਾ ਗਿਆਨ ਹੈ ਕਿਸੇ ਦਾ ਖੰਡਨ ਕਿਸੇ ਦਾ ਮੰਡਨ ਗੁਰਬਾਣੀ ਵਿੱਚ ਨਹੀਂ ਕੀਤਾ ਗਿਆ ਇਸ ਪਾਵਨ ਗੁਰਬਾਣੀ ਨੂੰ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕੀਤਾ ਤਾਂ ਬਹੁਤ ਸਾਰੇ ਜਿਹੜੇ ਐਸੇ ਲੋਕ ਸਨ ਉਹਨਾਂ ਦੇ ਮਨਾਂ ਅੰਦਰ ਪ੍ਰਤੀਕੂਲ ਜਿਹੜੀਆਂ ਵਿਚਾਰਾਂ ਪੈਦਾ ਹੋਈਆਂ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸੋਭਾ ਮਹਾਨ ਅਪਰ ਤੋਂ ਅਪਾਰ ਹੁੰਦੀ ਜਾ ਰਹੀ ਹੈ ਬਾਦਸ਼ਾਹ ਦੇ ਤੱਕ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਇਹ ਸੁਨੇਹੇ ਪਹੁੰਚੇ। ਦੂਸਰੇ ਪਾਸੇ ਜਿਹੜਾ ਚੰਦੂ ਸੀ ਇਸ ਦੀ ਲੜਕੀ ਦਾ ਰਿਸ਼ਤਾ ਨਾਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਉਸ ਵੇਲੇ ਜਿਹੜੇ ਲਾਗੀ ਸੱਜਣ ਆਏ ਸਨ ਪੱਕਾ ਕਰ ਗਏ। ਦਿੱਲੀ ਵਿੱਚ ਜਾ ਕੇ ਚੰਦੂ ਨੂੰ ਦੱਸਿਆ ਦੀਵਾਨ ਸਾਹਿਬ ਤੁਹਾਡੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨਾਲ ਪੱਕਾ ਕਰ ਆਏ ਹਾਂ। ਇਹ ਸੁਣਦਿਆਂ ਸਾਰ ਹੰਕਾਰੀ ਜਿਹੜਾ ਚੰਦੂ ਦੀਵਾਨ ਸੀ ਬਾਦਸ਼ਾਹ ਦਾ ਕਹਿਣ ਲੱਗਿਆ ਇਹ ਤੁਸਾਂ ਨੇ ਕੀ ਕਰ ਦਿੱਤਾ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਕਰਕੇ ਆ ਗਏ अपने आप नूं चवारा समझदा हंकारी बंदा। धन गुरु नानक साहिब दा जिहड़ा गुरु घर है, जिथों बाबर वर्गियां नूं बादशाहियां प्राप्त होईयां, उस नूं इक मोरी नाली समझदा है। इसलिए ए जिहड़े बचन सी कहे होए बोल सी उस दे गुरु कियां संगतां नूं दिल्ली विच पता लगे ने। सिखा ने कह दिता सतगुरु गुरु अर्जन देव साहिब जी दे पास चिठियां पा दित्तियां, सुनेहे घल दिते। सतगुरु हंकारी जेड़ा चंदू बादशाह दा दीवान आ शब्द बोलदा गुरु नानक दे प्रति, इस दी लड़की दा रिश्ता नाता कदा चित प्रवान ना कीता जावे। संगतां दे गुरसिखां दे कहे होए बचना नूं गुरु अर्जन देव साहिब महाराज ने स्वीकार कीता। कह दिता कि कदा चित भी चंदू दी लड़की दा रिश्ता नाता गुरु नानक दे दर विच नहीं परवानिया जावेगा। ए सुनेहे जदों दिल्ली गए ने चंदू सड़ वल के कोले हो गया कि ए गुरु अर्जन साहिब ने की बोल कह दिते, मैं बादशाह दा दीवान हां, मेरा भय नहीं मन्या, कोई डर नहीं रखिया गुरु ने, मैं गुरु नूं सूली ते टंग सकदा, फांसी ते लटका सकदा, जिस तरह मर्जी करा, अपनी हकूमत दे नशे विच आए हुए ने, बहुत सारे सुनेहे सतगुरां तक भेजे ने। सतगुरु पातशाह ने कह दिता जो गुरु कियां संगतां दा हुक्म है, ए सिर मस्तक परवान है, ए रिश्ता नाता परवानिया नहीं जावेगा। फेरे ने बड़ियां साजिशां रचना कीतियां। इधर जेड़ा बादशाह सी साध संगत ए दिल्ली तो चल के कश्मीर दे इलाके नूं अजकल दे गर्मी दा समा जान के जा रहा सी। लाहौर विच चंदू ने अटकाउणा कीता, इत्थे बड़ियां तूमतां लाईयां सतगुरु पातशाह दे उपर के देखो गुरु अर्जन देव साहिब जेड़े ने, इन्हां ने तुहाडे पुत्र खुसरो नूं अपने कोल रखिया, आओ भगत कीती ते उस नूं बहुत सारी माया दे करके विदा कीता, बड़ा सन्मान कीता। देखो बादशाह जी तुहाडे ए प्रतिकूल गुरु ने काम कीता है। दूसरा जेड़ा इन्हां ने गुरबाणी उचारण कीती, उस गुरबाणी दे अंदर इस्लाम धर्म नूं नीवा जनाया, सतगुरु गुरु नानक साहिब दा सिखी धर्म उच्चा जनाया है। ए भी झूठियां तूमतां बादशाह दे कोल कहियां। तीसरी जेड़ी तूमत सतगुरां दे उपर लाई, कहन लग्या गुरु अर्जन साहिब ने अपने कोल चोर रखे ने, डाकू धाड़ भी रखे ने, लोकां दे घरां विच चोरियां करके डाके मार के माया कठी कर दे, देखो किड्डा सोहना हरिमंदर बना लिया, सरोवर पक्कियां कीता, तरन तारण दा सरोवर बना के दरबार साहिब बना दिता, इन्नी माया कित्थों गुरां दे कोल आउंदी है। इस तरह दे जदों कच्चे पेले इस बादशाह दे कन्न भर दिते, चंदू ने अंदरों चाहुंदा सी बदला लैणा कि किसे बहाने गुरु अर्जन देव साहिब नूं अपने वस विच लैके तसीहे देवां ते ढिंगो जोरी नाल लड़की दा रिश्ता गुरु हरगोबिंद साहिब दे नाल जोड़ देवां। तां उस वेले बादशाह ने पुछिया, कहिंदे दीवान चंदू फिर दसो इहदा इलाज की हो सकदा। कहन लग्या जी ए तुहाडे राज विच बगावत फैल जावेगी, जे गुरु अर्जन देव साहिब नूं नाथ ना पाई, वस विच ना कीता। फिर इहने चिट्ठी लिखा दित्ती कि गुरु अर्जन साहिब नूं 2 लाख रुपए दा जुर्माना कीता जावे। छेती चिट्ठी लिखी गई, अहदीए दे हथ दित्ती, सिपाही आए ने अमृतसर, पत्रका लैके गुरु अर्जन देव साहिब ने जदों पत्रका पढ़ी, उहदे विच लिखिया होया कि ऐ अर्जन साहिब 2 लाख रुपया तुहानू जुर्माना कीता जांदा, 2 लाख रुपया अहदीए दे हथ विच छेती दिता जावे। सतगुरां ने सत्कार कीता अहदीए दा, सिरो पाओ दे के रात अपने कोल रखिया, दूसरे दिन विदा कर दिता, नाल बचन कीते। सतगुरु कहिंदे अहदीए जेडे 2 लाख दा जिक्र कीता, ए लाहौर विच आ करके असी गल करांगे, उथे लैण देण कीता जावेगा। इधरों सतगुरु पातशाह ने तैयारियां कर लईयां जाण दीआं, जेड़ी जगह ते श्री गुरु ग्रंथ साहिब जी दा रात दे समय सुख आसन कीता जांदा, गुरुद्वारा श्री कोठा साहिब दे अंदर इत्थे सतगुरु बैठे ने। बाबा बुढ़ा साहिब जी नूं कोल बुलाया, भाई गुरदास साहिब जी नूं कोल सद्या है। सतगुरु पुछदे ने बाबा बुढ़ा साहिब जी नूं, बाबा जी हरगोबिंद साहिब जी गुरता गद्दी दा वजन चुकण दे योग हो गए हन, 11 साल दी आजू है गुरु हरगोबिंद साहिब जी दी। बाबा बुढ़ा साहिब जी हाथ जोड़ के कहन लगे, सतगुरु तुहाडी अंश वंश है, तुहाडी जोत ने गुरु हरगोबिंद साहिब जी, हर तरह करके योग ने समर्था रखदे ने गुरता गद्दी दे तख्त नूं सांभण दी। उस वेले फिर सतगुरु पातशाह जी आप उठे, गुरु अर्जन साहिब गुरु हरगोबिंद साहिब जी नूं कोठा साहिब विखे बिठा के तीन परिक्रमा सतगुरां ने मन बाणी शरीर करके कीतियां, 5 पैसे लए ते नारियल लिया है ते झोली विच रख करके सतगुरां ने मत्था टेक दिता है। नाल बचन कीते, बाबा बुढ़ा साहिब जी उठो, जेड़ा तिलक देण दी ऐसी मर्यादा है गुरु नानक दे दर विच, जिवें सानू तुसा ने तिलक दिता, हरगोबिंद साहिब जी नूं गुरता गद्दी दा तिलक दे दिओ। बाबा जी हैरान होए, कहन लगे, सतगुरु ए रस्म ते उस वेले करी दी जिस वेले सतगुरु 5 भौतिक शरीर त्याग जांदे ने। गुरु अर्जन साहिब महाराज जी कहिंदे, बाबा जी सारे कारण बने हुए ने, लाहौर चले जाना, उथों शरीर करके वापस नहीं आवांगे। फिर उस वेले केसर ते चंदन दा जिहड़ा तिलक सी बाबा बुढ़ा साहिब जी ने, ओ धन गुरु हरगोबिंद साहिब जी दे मथे ते गुरु अर्जन देव साहिब जी दी हजूरी विच कढ दिता। नाल बचन कीते, सतगुरु कहिंदे दस्तार बंदी जिहड़ी होवेगी साढ़े 5 भौतिक शरीर त्यागण तो बाद बड़िया सतगुरां दे परिवारां नूं बुला के संगतां दे कठ विच इत्थे कर दित्ती जावे। सतगुरु पातशाह हुण लाहौर नूं तुरन लगे ने। गुरु हरगोबिंद साहिब जी नूं थापड़ा दिता, परिवार नूं मिले ने, संगतां नाल सतगुरां मिलाप कीता, 5 सिख सतगुरां दे नाल चले, जिन्हां दे विच धन बाबा बिधी चंद साहिब जी, भाई जेठा जी, भाई लंगाहा जी, भाई प्राणा जी ते भाई पैड़ा जी। ये 5 सिखां नाल सतगुरु लाहौर पहुंचे ने। सब तो पहला जाके प्यारे सिख भाई सद्धू दे घर विच आसन लाया, उथे लाहौर दियां इलाके दियां संगतां सतगुरां नूं आके मिलदियां, भावनावां दियां अरदासां बेनतियां करदियां, प्यार करदियां संगतां। उथे बाबा अर्थमल जी आके मिले, जेड़े गुरु अमरदास जी दे पोतरे सन, बाबा मोहरी जी दे साहिबजादे पुत्र सन। उन्हां नूं सारी वार्ता सतगुरां ने दसी, बाबा अर्थमल जी इथे लाहौर विच आए हां, आ कारण बने ने, इथों हुण 5 भौतिक शरीर करके वापस अमृतसर नहीं जाना है, इथे शरीर त्याग देना, ज्योति जोत समाउण दियां सारियां विधियां तैयारियां हो चुकियां ने। सतगुरु पातशाह भाई सद्धू सिख दे घर विचों पालकी विच सवार होके सिखां दे मोढ़ियां ते रावी दे किनारे जा रहे ने। रास्ते दे विच उथे जिहड़ा चंदू दुष्ट मिलिया, उन्हें पुछिया सिखां नूं, कहिंदे इह कौन पुरख जा रहा पालकी विच बैठ के। सिख कहिंदे गुरु नानक साहिब जी दे 5वें स्वरूप गुरु अर्जन देव साहिब जी हन। सड़ वल के कोले हो गया, जिस गुरु ने मेरा हिरदा कहिंदा तपा दिता, लड़की दा रिश्ता नाता मोड़ दिता, अज पालकियां विच बैठ के सैरां करदा फिरे। उसे वेले दौड़िया जा करके बादशाह दे कन्न भर दिते, कहन लग्या, बादशाह जहांगीर जी, जिस गुरु अर्जन देव साहिब नूं 2 लख दा जुर्माना कीता सी, उन्हें 2 लख देना ते बड़े दूर दी गल है, उन्हें ते तुहाडे कोल आउण वास्ते नहीं सोचिया। लाहौर दे विच आए ने, संगतां दे घरां विच चरण पाउंदे फिरदे, पालकियां विच सवारियां दे आनंद लैंदे फिरदे ने। उस वेले फिर साध संगत जी बादशाह जहांगीर दा हुक्म लै करके ए चंदू दे शिपाही गुरु अर्जन देव साहिब महाराज जी नूं रावी दे किनारे तो सख्त पहरे हेठ बादशाह दे दरबार वल नूं लै तुरदे ने। उस वेले जिहड़े ऐसा जिहड़ा प्यार वाला वजीर खां सी, जिस दा जलोदर दा रोग ठीक होया सी, सतगुरु दी किरपा नाल इह सुखमणी साहिब जी दी पावन बाणी दा पक्का नितनेमी बन चुकिया सी। एदे राही बादशाह ने सुनेहा भेजिया वजीर खां तेरा बड़ा प्यार है गुरु नाल छेती जाके बेनती करके मेरे दरबार विच गुरु नूं लियांदा जावे। सतगुरु पातशाह जी दरबार विच आए ने। इस बादशाह ने उच्चा आसन लवाया सतगुरां दा। बादशाह लोक भी सियासत वरतदे ने, लोकां दीआं नजरां विच इह होवे वी बादशाह गुरु दा बड़ा सत्कार करदा है। उच्ची जगह ते बिठा के सतगुरु पातशाह नूं नमस्कार कीते ते सवाल जवाब शुरू कर दिते। पुछना कीता कि तुसा ने जिहड़ी पावन गुरबाणी उचारण कीती, ग्रंथ साहिब बनाए ने, उहदे विच इस्लाम धर्म दे बारे की लिखिया है। सतगुरु पातशाह जी कहिंदे, बादशाह इह ते धुर की बाणी आई तिन सगली चिंत मिटाई, तुरो निरंकार परमात्मा दी अगम्मी आवाज जिहड़ी आई उहनूं लिखती रूप दिता गया। ਤੁਹਾਡੇ ਧਰਮ ਦੇ ਬਾਰੇ ਜੇ ਪੁੱਛਣਾ ਕਰੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰੂ ਕਹਿੰਦੇ ਇਹ ਬਚਨ ਲਿਖੇ ਨੇ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਜਦੋਂ ਇਹ ਬੋਲ ਸੁਣੇ ਬਾਦਸ਼ਾਹ ਨੇ ਕਿ ਇਸ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਤਾਂ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਹੈ। ਉਸ ਵੇਲੇ ਸਾਧ ਸੰਗਤ ਫਿਰ ਜਿਹੜਾ ਇਹ ਚੰਦੂ ਸੀ ਇਹਨੇ ਵੇਖਿਆ ਵੀ ਇੱਥੇ ਵੀ ਕੋਈ ਗੱਲ ਨਹੀਂ ਬਣਦੀ ਦਿਸਦੀ। ਫਿਰ ਬਾਦਸ਼ਾਹ ਨੂੰ ਕਹਿਣ ਲੱਗਿਆ, ਬਾਦਸ਼ਾਹ ਜੀ ਹੁਣ ਤੁਸੀਂ ਇਸ ਤਰ੍ਹਾਂ ਕਰੋ, ਦਿੱਲੀ ਨੂੰ ਵਾਪਸ ਚਲੇ ਜਾਵੋ ਤੇ ਮੈਂ ਇਹਨਾਂ ਦੇ ਕੋਲੋਂ 2 ਲੱਖ ਜਿਹੜਾ ਰੁਪਇਆ ਲੈਣਾ ਲੈ ਕੇ ਵਾਪਸ ਆ ਜਾਵਾਂਗਾ। ਗਿਣੀ ਮਿਥੀ ਸਾਜਿਸ਼ ਦੇ ਅਧੀਨ ਬਾਦਸ਼ਾਹ ਇੱਕ ਪਾਸੇ ਸੱਚਾ ਹੋਣਾ ਚਾਹੁੰਦਾ, ਪਰੰਤੂ ਕਦੋਂ ਇਹ ਹੋ ਸਕਦਾ ਬਾਦਸ਼ਾਹ ਦੇ ਹੁਕਮ ਤੋਂ ਬਿਨਾਂ ਉਹਦਾ ਵਜ਼ੀਰ, ਉਹਦਾ ਦੀਵਾਨ ਕਿਸੇ ਦਾ ਕੋਈ ਕਤਲ ਕਰ ਦੇਵੇ, ਕਿਸੇ ਨੂੰ ਖਤਮ ਕਰ ਦੇਵੇ। ਬਾਦਸ਼ਾਹ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਿਆ ਕਰਦਾ। ਇਹ ਜਹਾਂਗੀਰ ਇੱਥੋਂ ਦਿੱਲੀ ਨੂੰ ਵਾਪਸ ਮੁੜ ਗਿਆ, ਜਿਹਨੇ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਠੰਡੇ ਇਲਾਕਿਆਂ 'ਚ ਜਾਣਾ ਸੀ, ਦਿੱਲੀ ਨੂੰ ਵਾਪਸ ਚੱਲਿਆ ਗਿਆ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਜਦੋਂ ਸ਼ਾਮਾਂ ਪੈ ਗਈਆਂ, ਇਹ ਚੰਦੂ ਸਾਖਤ ਪਹਿਰੇ ਦੇ ਹੇਠ ਆਪਣੀ ਹਵੇਲੀ ਵਿੱਚ ਲੈ ਗਿਆ। ਹਵੇਲੀ ਦਾ ਵੱਡਾ ਜਿਹੜਾ ਦਰਵਾਜ਼ਾ ਖੋਲਿਆ, ਸਤਿਗੁਰੂ ਪਾਤਸ਼ਾਹ ਅੰਦਰ ਪ੍ਰਵੇਸ਼ ਕੀਤੇ ਨੇ। 5 ਸਿੱਖ ਹਵੇਲੀ ਦਾ ਵੱਡਾ ਦਰਵਾਜ਼ਾ ਲੰਘ ਕੇ ਅੰਦਰ ਪਹੁੰਚ ਗਏ। 5 ਸਿੱਖਾਂ ਨੂੰ ਸਤਿਗੁਰੂ ਪਾਤਸ਼ਾਹ ਤੋਂ ਅਲੱਗ ਕਰ ਦਿੱਤਾ। ਡਿਓੜੀ ਵਿਚ ਜਿਹੜੇ ਕਮਰੇ ਬਣੇ ਹੋਏ ਸੀ ਹਵੇਲੀ ਦੇ, ਉਹਦੇ ਵਿਚ 5 ਸਿੱਖਾਂ ਦਾ ਉਤਾਰਾ ਕਰਵਾ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਨੂੰ ਅੰਦਰ ਵਿਹੜੇ ਵਿਚ ਲੈ ਗਿਆ। ਉੱਥੇ ਸਤਿਗੁਰੂ ਪਾਤਸ਼ਾਹ ਨੂੰ ਸਾਰੀ ਰਾਤ ਰੱਖਿਆ ਗਿਆ, ਸਖ਼ਤ ਪਹਿਰਾ ਲੱਗਿਆ ਹੋਇਆ। ਚੰਦੂ ਗਿਆ ਆਪਣੇ ਘਰ ਵਿਚ, ਇਹਨੇ ਆਰਾਮ ਕੀਤਾ ਤੇ ਅੰਮ੍ਰਿਤ ਵੇਲੇ ਉੱਠ ਕਰਕੇ ਸਵਖਤੇ ਸਤਿਗੁਰਾਂ ਕੋਲ ਪਹੁੰਚ ਗਿਆ। ਆ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਿਆ, ਐ ਅਰਜਨ ਸਾਹਿਬ, ਮੇਰੀ ਲੜਕੀ ਦਾ ਰਿਸ਼ਤਾ ਨਾਤਾ ਪ੍ਰਵਾਨ ਕਰ ਲੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਚੰਦੂ ਤੇਰੇ ਮਨ ਵਿਚ ਭੁਲੇਖਾ ਹੈ, ਵਿਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਵਿਚ ਪਰਮਾਤਮਾ ਵਸਦਾ, ਸੰਗਤ ਦਾ ਜਿਹੜਾ ਹੁਕਮ ਹੈ ਉਹ ਸਾਨੂੰ ਸਿਰ ਮਸਤਕ ਪ੍ਰਵਾਨ ਹੈ। ਕਦਾ ਚਿੱਤ ਵੀ ਇਹ ਰਿਸ਼ਤਾ ਨਾਤਾ ਗੁਰੂ ਨਾਨਕ ਦੇ ਦਰ ਵਿਚ ਨਹੀਂ ਪ੍ਰਵਾਨਿਆ ਜਾਵੇਗਾ। ਕਹਿਣ ਲੱਗਿਆ, ਤੁਸੀਂ ਜਾਣਦੇ ਨਹੀਂ ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਮੈਂ ਤੁਹਾਨੂੰ ਬੜੇ ਤਸੀਹੇ ਦੇਵਾਂਗਾ, ਤੁਹਾਨੂੰ ਖਤਮ ਕਰ ਦਿਆਂਗਾ, ਨਹੀਂ ਤੁਹਾਡੀ ਜਿੰਦ ਜੇ ਬਚਾਉਣੀ ਹੈ ਤੁਸਾਂ ਨੇ ਇਹ ਰਿਸ਼ਤਾ ਨਾਤਾ ਪ੍ਰਵਾਨ ਕਰੋ। ਸਤਿਗੁਰੂ ਪਾਤਸ਼ਾਹ ਨੇ ਜਵਾਬ ਦੇ ਦਿੱਤਾ। ਫਿਰ ਇਸ ਜ਼ਾਲਮ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਗਰਮ ਜਿਹੜਾ ਸੀ ਪਾਣੀ ਉਬਾਲ ਕਰਕੇ ਦੇਗ ਦੇ ਵਿਚ ਬੈਠਣ ਵਾਸਤੇ ਜਦੋਂ ਕਿਹਾ, ਸਿਪਾਹੀਆਂ ਨੂੰ ਕਿਹਾ ਸੀ ਸਤਿਗੁਰੂ ਦਾ ਸਰੀਰ ਚੁੱਕ ਕਰਕੇ ਉਬਲਦੀ ਦੇਗ ਵਿਚ ਰੱਖਿਆ ਜਾਵੇ। ਸਤਿਗੁਰੂ ਕਹਿੰਦੇ, ਚੰਦੂ ਐਸੀ ਤੈਨੂੰ ਖੇਚਲ ਕਰਨ ਦੀ ਲੋੜ ਨਹੀਂ, ਅਸੀਂ ਇਸੇ ਵਾਸਤੇ ਚੱਲ ਕੇ ਅੰਮ੍ਰਿਤਸਰ ਤੋਂ ਆਏ ਹਾਂ। ਆਪ ਸਤਿਗੁਰੂ ਪਾਤਸ਼ਾਹ ਚਰਨਾਂ ਨਾਲ ਚੱਲ ਕੇ ਜਦੋਂ ਉਬਲਦੀ ਦੇਗ ਵੱਲ ਨੂੰ ਜਾਣ ਲੱਗੇ, 5 ਸਿੱਖ ਨੇਤਰਾਂ ਨਾਲ ਵੇਖਦੇ ਤਾਹਾਂ ਨਿਕਲ ਗਈਆਂ। ਭਾਈ ਪੁਰਾਣਾ ਜੀ ਦੌੜੇ ਨੇ, ਬੜੀ ਛੇਤੀ ਨਾਲ ਸਤਿਗੁਰੂ ਪਾਤਸ਼ਾਹ ਨੂੰ ਰੋਕ ਲਾਵਾਂ, ਮਹਾਰਾਜ ਉਬਲਦੇ ਪਾਣੀ ਵਿਚ ਕਿਸ ਵਾਸਤੇ ਬੈਠਣਾ ਹੈ। ਤਾਂ ਭਾਈ ਪੁਰਾਣਾ ਜੀ ਨੂੰ ਸਿਪਾਹੀਆਂ ਨੇ ਪਕੜ ਲਿਆ, ਹੱਥਾਂ ਪੈਰਾਂ ਤੇ ਡੰਡਿਆਂ ਦੀ ਮਾਰ ਕੀਤੀ, ਰੱਸਿਆਂ ਨਾਲ ਬੰਨ ਦਿੱਤੇ ਗੁਰਸਿੱਖ। ਭਾਈ ਪੁਰਾਣਾ ਜੀ ਕਹਿੰਦੇ, ਸਤਿਗੁਰੂ ਜੇ ਹੁਕਮ ਕਰੋ ਦਿੱਲੀ ਲਾਹੌਰ ਦੀ ਟੱਕਰ ਲਗਵਾ ਦਿਆਂ, ਇਹ ਚੰਦੂ ਨੂੰ ਖਤਮ ਕਰਦਿਆਂ ਬਾਦਸ਼ਾਹ ਦੀ ਬਾਦਸ਼ਾਹੀ ਗਰਕ ਕਰਦਿਆਂ। ਸਤਿਗੁਰੂ ਕਹਿੰਦੇ, ਭਾਈ ਪੁਰਾਣਾ ਜੀ ਇਹ ਪਰਮੇਸ਼ਰ ਦਾ ਹੁਕਮ ਹੈ, ਪਰਮਾਤਮਾ ਦਾ ਭਾਣਾ ਹੈ, ਇੰਨੀ ਸ਼ਕਤੀ ਕਿੱਥੋਂ ਤੂੰ ਲੈ ਲਈ? ਕਹਿੰਦੇ, ਸਤਿਗੁਰੂ ਤੁਹਾਡੀ ਸੰਗਤ ਕਰਕੇ, ਤੁਹਾਡੀ ਸੇਵਾ ਕਰਕੇ। ਸਤਿਗੁਰੂ ਕਹਿੰਦੇ, ਅਜਰ ਸ਼ਕਤੀ ਨੂੰ ਜਰ ਕੇ ਰੱਖੋ। ਆਪ ਸਤਿਗੁਰੂ ਪਾਤਸ਼ਾਹ ਉਬਲਦੀ ਹੋਈ ਦੇਗ ਵਿੱਚ ਬੈਠੇ ਨੇ, ਸਰੀਰ ਸਤਿਗੁਰਾਂ ਦਾ ਆਲੂਆਂ ਦੇ ਵਾਂਗ ਉਬਾਲਿਆ ਗਿਆ, ਤੇ ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਇਹ ਰਸਨਾ ਤੋਂ ਸਤਿਗੁਰੂ ਪਾਵਨ ਜਿਹੜੇ ਸ਼ਬਦ ਉਚਾਰਦੇ ਨੇ। ਗੁਰਸਿੱਖਾਂ ਦੇ ਨੇਤਰਾਂ ਦੇ ਸਾਹਮਣੇ ਸਤਿਗੁਰਾਂ ਨੂੰ ਤਸੀਹੇ ਦਿੰਦਾ ਜ਼ਾਲਮ, ਜਿੰਨੀ ਦੇਰ ਸਤਿਗੁਰੂ ਪਾਤਸ਼ਾਹ ਜੀ ਉਬਲਦੀ ਦੇਗ ਵਿੱਚ ਬੈਠੇ ਨੇ, ਨੇਤਰ ਬੰਦ ਕਰਕੇ ਸਮਾਧੀ ਵਿੱਚ ਨੇ, ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਜਾ ਤੇ ਸਤਿਗੁਰੂ ਬੈਠੇ ਹੋਣ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪਹਿਲੇ ਦਿਨ ਦੇ ਜਿਹੜੇ ਤਸੀਹੇ ਸਨ, ਉਬਲਦੀ ਹੋਈ ਦੇਗ ਦੇ ਵਿੱਚ ਬੈਠ ਕਰਕੇ ਝੱਲਣਾ ਕੀਤੇ। ਦੇਗ ਦੇ ਵਿੱਚੋਂ ਸਤਿਗੁਰਾਂ ਨੂੰ ਬਾਹਰ ਕੱਢਿਆ ਗਿਆ, ਫਿਰ ਮਨਾਉਂਦਾ ਹੈ। ਸਤਿਗੁਰੂ ਕਹਿੰਦੇ, ਹਾਲੇ ਤੇਰੇ ਮਨ ਦੀ ਤਸੱਲੀ ਨਹੀਂ ਹੋਈ, ਜੋ ਬਚਨ ਕਹਿ ਦਿੱਤਾ, ਸੂਰ ਵੀਰ ਬਚਨ ਕੇ ਬਲੀ ਹੁੰਦੇ ਨੇ, ਕਦਾ ਚਿੱਤ ਵੀ ਰਿਸ਼ਤਾ ਨਾਤਾ ਨਹੀਂ ਪਰਵਾਨਿਆ ਜਾਵੇਗਾ। ਇਹ ਸ਼ਾਮ ਨੂੰ ਆਪਣੇ ਘਰੇ ਚਲਿਆ ਗਿਆ। ਰਾਤ ਦੇ ਵਕਤ ਚੰਦੂ ਦੇ ਘਰ ਅੰਦਰ ਇਹਦੇ ਪੁੱਤਰ ਕਰਮ ਚੰਦ ਦੇ ਨਾਲ ਜਿਹੜੀ ਵਿਆਹੀ ਹੋਈ ਬੱਚੀ ਸੀ, ਉਹ ਕਿਸੇ ਗੁਰਸਿੱਖ ਦੀ ਪੁੱਤਰੀ ਸੀ। ਉਹਨੂੰ ਪਤਾ ਲੱਗਿਆ, ਮੇਰੇ ਸਹੁਰੇ ਘਰ ਦੇ ਅੰਦਰ ਮੇਰਾ ਸਹੁਰਾ ਚੰਦੂ ਸਤਿਗੁਰਾਂ ਨੂੰ ਤਸੀਹੇ ਦਿੰਦਾ, ਜਿਸ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦਾ ਭੌਰਾ ਸਿੱਖ ਮੇਰਾ ਪੇਕਾ ਪਰਿਵਾਰ ਹੈ, ਜਿਸ ਗੁਰੂ ਦੇ ਕੋਲੋਂ ਸਿੱਖੀ ਧਾਰਨ ਕੀਤੀ, ਜਿਸ ਗੁਰੂ ਦੇ ਕੋਲੋਂ ਨਾਮ ਅਸੀਂ ਸਰਵਣ ਕੀਤਾ ਹੈ, ਉਸ ਗੁਰੂ ਨੂੰ ਘਰ ਵਿੱਚ ਤਸੀਹੇ ਦਿੱਤੇ ਜਾਂਦੇ ਹੋਣ। ਉਹਨੇ ਆਪਣੇ ਸਹੁਰੇ ਪਰਿਵਾਰ ਤੋਂ ਚੋਰੀ ਮਿੱਠਾ ਘੋਲ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵਾਸਤੇ ਮਿੱਠਾ ਜਲ ਲੈ ਕੇ ਆਈ ਹੈ। ਜਦੋਂ ਦਰਵਾਜੇ ਤੇ ਆਈ, ਸਿਪਾਹੀ ਰੋਕਦੇ ਨੇ, ਗਹਿਣੇ ਉਤਾਰ ਕਰਕੇ ਸਿਪਾਹੀਆਂ ਨੂੰ ਰਿਸ਼ਵਤ ਦਿੱਤੀ ਤੇ ਅੰਦਰ ਚਲੀ ਗਈ। ਸਤਿਗੁਰੂ ਪਾਤਸ਼ਾਹ ਨੂੰ ਜਦੋਂ ਜਾ ਕੇ ਮੱਥਾ ਟੇਕਿਆ ਤੇ ਨੇਤਰਾਂ ਚੋਂ ਬਰਾਗ ਦੇ ਆਂਸੂ ਡਿੱਗੇ, ਸਤਿਗੁਰੂ ਮੇਰੇ ਸਹੁਰੇ ਘਰ ਦੇ ਅੰਦਰ ਆਪ ਜੀ ਨੂੰ ਇੰਨੇ ਕਸ਼ਟ ਤਸੀਹੇ ਦਿੱਤੇ ਜਾਂਦੇ ਹੋਣ, ਮੈਂ ਕਿਵੇਂ ਜੀਵਤ ਰਹਿ ਸਕਦੀ ਹਾਂ? ਮੈਂ ਆਪ ਜੀ ਦੀ ਸੇਵਾ ਲਈ ਮਿੱਠਾ ਜਲ ਲੈ ਕੇ ਆਈ ਹਾਂ। ਸਤਿਗੁਰੂ ਕਹਿੰਦੇ, ਪੁੱਤਰੀ ਇਹ ਤਾਂ ਹੋਣ ਹਾਰ ਹੈ, ਪਰਮਾਤਮਾ ਦਾ ਭਾਣਾ ਐਸਾ ਹੈ, ਇਹ ਜਿਹੜਾ ਜਲ ਲੈ ਕੇ ਆਈ, ਇਸ ਦੁਸ਼ਟ ਪਾਪੀ ਦੇ ਘਰ ਦਾ ਇੱਕ ਤਬਕਾ ਵੀ ਆਪਣੀ ਰਸਨਾ ਨਾਲ ਨਹੀਂ ਲਾਵਾਂਗੇ। ਤੇ ਬਾਕੀ ਸਤਿਗੁਰੂ ਪਾਤਸ਼ਾਹ ਕਹਿੰਦੇ, ਤੂੰ ਨਿਸਚਿੰਤ ਹੋ ਜਾ, ਤੇ ਤੇਰਾ ਵੀ ਇਸ ਘਰ ਦੇ ਅੰਦਰ ਰਹਿਣਾ ਯੋਗ ਨਹੀਂ ਹੈ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕੇ ਵਾਪਸ ਗਈ। ਰਾਤ ਗੁਜ਼ਰਦੀ ਹੈ, ਦੂਸਰਾ ਦਿਨ ਚੜ੍ਹਦਾ, ਸਵਖਤੇ ਚੰਦੂ ਆਉਂਦਾ ਹੈ, ਗੁਰਸਿੱਖਾਂ ਤੇ ਪਹਿਲਾਂ ਮਾਰ ਕੁਟਾਈ ਕਰਵਾਉਂਦਾ, ਸਿੱਖਾਂ ਨੂੰ ਸਜਾਵਾਂ ਦਿੰਦਾ, ਕਹਿੰਦਾ ਕੱਲ ਤੁਸੀਂ ਕੀ ਬੋਲਦੇ ਪਏ ਸੀ, ਚੰਦੂ ਦੀਆਂ ਜੜ੍ਹਾਂ ਜਿਹੜੀਆਂ ਖਤਮ ਕਰ ਦਿਆਂਗੇ, ਲਾਹੌਰ ਤੇ ਦਿੱਲੀ ਦੀ ਟੱਕਰ ਲਗਵਾ ਦਿਆਂਗੇ, ਮੈਂ ਦੇਖਦਾ ਤੁਹਾਡੀਆਂ ਸ਼ਕਤੀਆਂ ਕਿੱਥੇ ਨੇ। ਗੁਰਸਿੱਖ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਭੈ ਵਿੱਚ ਬੰਨੇ ਹੋਏ ਕੁੱਟ ਮਾਰ ਖਾਂਦੇ ਨੇ, ਤੇ ਜਦੋਂ ਸਤਿਗੁਰਾਂ ਕੋਲ ਪਹੁੰਚਿਆ, ਅੱਜ ਦੂਸਰਾ ਇਹਨੇ ਐਲਾਨ ਕੀ ਕੀਤਾ, ਭੱਠ ਦੇ ਵਿੱਚੋਂ ਗਰਮ ਰੇਤਾ ਮੰਗਾਇਆ ਜਾਵੇ, ਧਰਤੀ ਦੇ ਉੱਤੇ ਗਰਮ ਰੇਤਾ ਵਿਛਾ ਕੇ ਉਪਰੋਂ ਜੇਠ ਦੇ ਮਹੀਨੇ ਦਾ ਸੂਰਜ ਤਪਦਾ, ਲੋਆਂ ਵਗਦੀਆਂ ਨੇ, ਧਰਤੀ ਤੇ ਰੇਤਾ ਵਿਛਾ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਗਰਮ ਰੇਤੇ ਤੇ ਚੌਂਕੜੇ ਲਗਵਾ ਦਿੱਤੇ। ਸਤਿਗੁਰੂ ਪਾਤਸ਼ਾਹ ਦੇ ਫਿਰ ਸੀਸ ਦੇ ਵਿੱਚ ਗਰਮ ਰੇਤ ਪਾਇਆ, ਤਨ ਦੇ ਉੱਤੇ ਜਦੋਂ ਰੇਤਾ ਆ ਕਰਕੇ ਡਿੱਗਦਾ ਤੇ ਤਨ ਦੀ ਜਿਹੜੀ ਚਮੜੀ ਹੈ ਸਾਰੀ ਛਾਲੇ ਛਾਲੇ ਸਰੀਰ ਹੋਇਆ ਪਿਆ, ਕਿਉਂਕਿ ਪਾਣੀ ਵਿੱਚ ਉਬਾਲਿਆ ਗਿਆ ਸਤਿਗੁਰੂ ਪਾਤਸ਼ਾਹ ਨੂੰ, ਜਿਹੜੇ ਛਾਲੇ ਬਣੇ ਹੋਏ ਸਨ, ਜਦੋਂ ਗਰਮ ਰੇਤ ਦੇ ਕਿਣਕੇ ਲੱਗਦੇ ਨੇ, ਛਾਲੇ ਟੁੱਟਦੇ ਨੇ, ਛਾਲਿਆਂ ਚੋਂ ਪਾਣੀ ਸਿੰਮਦਾ ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਅਡੋਲ ਬੈਠੇ ਨੇ। ਸਾਈ ਮੀਆਂ ਮੀਰ ਜੀ ਵਰਗੇ ਦਰਸ਼ਨ ਕਰਨ ਵਾਸਤੇ ਆਏ ਜਿਹੜੇ ਮਹਾਨ ਸ਼ਕਤੀਆਂ ਵਾਲੇ ਪੀਰ ਸਨ, ਤੇ ਸਤਿਗੁਰਾਂ ਨੂੰ ਵੇਖ ਕੇ ਸਾਈ ਮੀਆਂ ਮੀਰ ਦੀਆਂ ਧਾਹਾਂ ਨਿਕਲ ਗਈਆਂ। ਸਤਿਗੁਰੂ ਪਾਤਸ਼ਾਹ ਆਪ ਜੀ ਨੂੰ ਇੱਕ ਬਾਦਸ਼ਾਹ ਦਾ ਦੀਵਾਨ, ਏਡੀ ਵੱਡੀ ਸਜ਼ਾ ਦੇਵੇ, ਇਹਨੂੰ ਕੀ ਅਧਿਕਾਰ ਹੈ? ਮੈਨੂੰ ਹੁਕਮ ਕਰੋ, ਮੈਂ ਸਾਰਾ ਕੁਝ ਹੀ ਗਰਕ ਕਰਦੇ ਆ। ਸਤਿਗੁਰੂ ਕਹਿੰਦੇ, ਸਾਈ ਜੀ ਉੱਪਰ ਵੇਖੋ। ਜਦੋਂ ਅਸਮਾਨ ਦੇ ਵੱਲ ਵੇਖਿਆ, 33 ਕਰੋੜ ਦੇਵੀ ਦੇਵਤਾ, 99 ਕਰੋੜ ਦੁਰਗਾ ਸਾਰੀਆਂ ਖੜੀਆਂ ਨੇ ਹੱਥ ਜੋੜ ਕੇ, ਸਾਰੀਆਂ ਗੈਵੀ ਸ਼ਕਤੀਆਂ 52 ਵੀਰ ਖੜੇ ਨੇ, 84 ਸਿੱਧ ਖੜੇ ਨੇ। ਸਤਿਗੁਰੂ ਪਾਤਸ਼ਾਹ ਇਸ਼ਾਰਾ ਹੀ ਕਰ ਦਿਓ, ਸਭ ਕੁਝ ਹੀ ਗਰਕ ਕਰਕੇ ਦੁਸ਼ਟਾਂ ਦਾ ਰੱਖ ਦਿਆਂਗੇ। ਸਤਿਗੁਰੂ ਜੀ ਕਹਿੰਦੇ, ਸਾਈ ਮੀਆਂ ਮੀਰ ਜੀ, ਪਰਮਾਤਮਾ ਦੇ ਭਾਣੇ ਵਿੱਚ ਰਾਜੀ ਰਹਿਣਾ, ਇਸੇ ਤਰ੍ਹਾਂ ਭਾਣਾ ਹੈ ਪਰਮਾਤਮਾ ਦਾ। ਸਤਿਗੁਰਾਂ ਨੂੰ ਦੂਸਰੇ ਦਿਨ ਦੇ ਕਸ਼ਟ ਤਸੀਹੇ ਦਿੱਤੇ ਜ਼ਾਲਮ ਨੇ, ਸ਼ਾਮ ਨੂੰ ਫਿਰ ਘਰੇ ਜਾਂਦਾ। ਤੀਜੇ ਦਿਨ ਦਾ ਜਿਹੜਾ ਸਤਿਗੁਰੂ ਪਾਤਸ਼ਾਹ ਨੂੰ ਇਹਨੇ ਕਸ਼ਟ ਦਿੱਤਾ ਹੈ, ਆ ਕਰਕੇ ਕਹਿਣ ਲੱਗਿਆ, ਅੱਜ ਅਰਜਨ ਸਾਹਿਬ ਉਹ ਤਸੀਹੇ ਤੁਹਾਨੂੰ ਦੇਵਾਂਗਾ ਜਿਹੜੇ ਤੁਸੀਂ ਸੁਣੇ ਵੀ ਨਹੀਂ ਹੋਣੇ। ਇਹਨੇ ਫਿਰ ਜਿਹੜੀ ਲੋਹ ਸੀ ਉਹਦੇ ਹੇਠਾਂ ਅੱਗ ਬਾਲ ਕਰਕੇ ਲੋਹੇ ਦੀ ਜਿਹੜੀ ਲੋਹ ਹੈ ਤਾਂਬੇ ਵਾਂਗ ਲਾਲ ਕਰਵਾ ਲਈ। ਕਹਿਣ ਲੱਗਿਆ, ਅਰਜਨ ਸਾਹਿਬ ਇਸ ਲੋਹ ਦੇ ਉੱਤੇ ਖੜੇ ਹੋਣਾ ਹੈ। ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਚੰਦੂ ਇਸੇ ਵਾਸਤੇ ਅਸੀਂ ਆਏ ਹਾਂ ਤੇਰੇ ਕੋਲ। ਗੁਰਸਿੱਖਾਂ ਦੀਆਂ ਧਾਹਾਂ ਨਿਕਲਦੀਆਂ ਕੋਈ ਜ਼ੋਰ ਨਹੀਂ ਚੱਲਦਾ, ਕਮਰਿਆਂ ਵਿੱਚ ਬੰਦ ਕੀਤੇ, ਹੱਥ ਪੈਰ ਰੱਸਿਆਂ ਦੇ ਨਾਲ ਨੂੜੇ ਹੋਏ ਨੇ। ਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ 33 ਤਵੀ ਦੇ ਉੱਪਰ ਆ ਕੇ ਚਰਨਾਂ ਦੇ ਭਾਰ ਖੜੇ ਹੋਏ ਨੇ, ਹੇਠਾਂ ਹੋਰ ਮੋਟੇ ਮੋਟੇ ਲੱਕੜਾਂ ਦੇ ਮੁੱਢ ਬਾਲ ਕਰਕੇ ਅੱਗ ਦੀਆਂ ਲਾਟਾਂ ਤੇਜ਼ ਕੀਤੀਆਂ। ਸਤਿਗੁਰਾਂ ਦੇ ਚਰਨਾਂ ਦੀਆਂ ਤਲੀਆਂ ਦਾ ਮਾਸ ਸਾਰਾ ਸੜ ਚੁੱਕਿਆ ਹੈ, ਸਰੀਰ ਦੀ ਚਰਬੀ ਜਿਹੜੀ ਗਰਮੀ ਨਾਲ ਢਲ ਕਰਕੇ ਤਵੀ ਤੇ ਡਿੱਗਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹੇ ਅਕਾਲ ਪੁਰਖ ਪਰਮਾਤਮਾ, ਤੇਰਾ ਭਾਣਾ ਮੈਨੂੰ ਮਿੱਠਾ ਲੱਗ ਰਿਹਾ ਹੈ। ਸਤਿਗੁਰੂ ਪਾਤਸ਼ਾਹ ਗੁਰਦੇਵ ਨੂੰ ਜਦੋਂ 33 ਤਵੀ ਦੇ ਉੱਪਰ ਖੜਿਆਂ ਕਰਕੇ ਜ਼ਾਲਮ ਨੇ ਮਹਾਨ ਕਸ਼ਟ ਦਿੱਤੇ, ਤਸੀਹੇ ਦਿੱਤੇ, ਤੇ ਸਤਿਗੁਰੂ ਪਾਤਸ਼ਾਹ ਅਡੋਲ ਰਹੇ ਤਾਂ ਤਵੀ ਤੋਂ ਹੇਠਾਂ ਲਾਹਿਆ ਗਿਆ। ਕਹਿਣ ਲੱਗਿਆ, ਹਾਲੇ ਵੀ ਅਰਜਨ ਸਾਹਿਬ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ, ਹੁਣ ਕੱਲ ਦੀ ਜਿਹੜੀ ਸਜ਼ਾ ਉਹ ਇਸ ਤੋਂ ਮਹਾਨ ਦਿਆਂਗਾ। ਕੱਲ ਦੀ ਸਜ਼ਾ ਕੀ ਹੋਵੇਗੀ? ਕੱਲ ਦੀ ਸਜ਼ਾ ਇੱਕ ਮਰੀ ਹੋਈ ਗਊ ਦੀ ਜਿਹੜੀ ਚਮੜੀ ਹੈ, ਉਹਦੀ ਖੱਲ ਹੈ, ਉਹ ਤਾਰ ਕਰਕੇ ਮੰਗਾਵਾਂਗਾ। ਉਸ ਗਊ ਦੀ ਖੱਲ ਵਿੱਚ ਤੁਹਾਡਾ ਸਰੀਰ ਮੜ ਕੇ ਧੁੱਪੇ ਰੱਖ ਦਿਆਂਗਾ। ਜਿਵੇਂ ਜਿਵੇਂ ਉਹ ਖੱਲ ਸੁੱਕਦੀ ਜਾਵੇਗੀ, ਸੁੰਗੜਦੀ ਜਾਵੇਗੀ, ਤਿਵੇਂ ਤਿਵੇਂ ਤੁਹਾਡਾ ਸਰੀਰ ਉਹਦੇ ਵਿੱਚ ਘੁੱਟਿਆ ਜਾਵੇਗਾ ਤੇ ਸਾਹ ਬੰਦ ਹੋ ਕਰਕੇ ਤੁਹਾਡੇ ਸਰੀਰ ਦਾ ਅੰਤ ਕਰਾਂਗਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅਡੋਲ ਬੈਠੇ ਨੇ। ਰਾਤ ਬਸਰ ਹੋਈ। ਅੱਜ ਦਾ ਜਿਹੜਾ ਦਿਹਾੜਾ ਹੈ, 1663 ਬਿਕਰਮੀ ਜੇਠ ਸੁਦੀ ਚੌਦ, ਜੇਠ ਸੁਦੀ ਜਿਹੜੀ ਚੌਥ ਹੈ, ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਅੱਜ ਦੇ ਦਿਹਾੜੇ ਫਿਰ ਚੰਦੂ ਆ ਕੇ ਇਸ ਵਕਤ ਤੇ ਮਿਲਦਾ ਹੈ। ਵਿਹੜੇ ਵਿੱਚ ਬੈਠੇ ਸਤਿਗੁਰੂ ਪਾਤਸ਼ਾਹ ਜੀ ਦੇ ਵਾਸਤੇ ਆਪਣੇ ਨੌਕਰ ਚਾਕਰ ਭੇਜ ਦਿੱਤੇ ਕਿ ਮਰੀ ਹੋਈ ਜਿਹੜੀ ਗਊ ਹੈ ਉਹਦੀ ਖੱਲ ਉਤਾਰ ਕੇ ਲਿਆਂਦੀ ਜਾਵੇ। ਸਤਿਗੁਰੂ ਪਾਤਸ਼ਾਹ ਨੂੰ ਪੁੱਛਦਾ, ਅਰਜਨ ਸਾਹਿਬ ਕੋਈ ਇੱਛਾ ਹੈ ਤੁਹਾਡੀ? ਜੇਕਰ ਰਿਸ਼ਤਾ ਨਾਤਾ ਮੰਨ ਲਵੋ ਤੇ ਬਖਸ਼ ਦਿਆਂਗਾ, ਛੱਡ ਦੇਵਾਂਗਾ। ਸਤਿਗੁਰੂ ਕਹਿੰਦੇ, ਕਿਉਂ ਭੁਲੇਖਾ ਮਨ ਵਿੱਚ ਰੱਖਿਆ ਹੈ? ਕਦਾ ਚਿੱਤ ਵੀ ਤੇਰਾ ਰਿਸ਼ਤਾ ਨਾਤਾ ਨਹੀਂ ਪਰਵਾਨਿਆ ਜਾਵੇਗਾ, ਤੁਹਾਡੀ ਕੋਈ ਇੱਛਾ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ, ਅਸੀਂ ਰਾਵੀ ਦੇ ਵਿੱਚ ਜਾ ਕੇ ਇਸ਼ਨਾਨ ਕਰਨਾ ਲੋਚਦੇ ਹਾਂ। ਪਤਾ ਹੈ ਵੀ 5 ਭੌਤਿਕ ਸਰੀਰ ਜਿਹੜਾ ਤਿਆਗਿਆ ਜਾਣਾ, ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਕਿਹਾ ਕਿ 5 ਸਿੱਖ ਸਾਡੇ ਨਾਲ ਜਾਣਗੇ। ਚੰਦੂ ਨੇ ਕਹਿ ਦਿੱਤਾ, ਮਨ ਵਿੱਚ ਸੋਚਦਾ ਵੀ ਹੁਣ ਸਰੀਰ ਨੂੰ ਬਹੁਤਾ ਜਿਹੜਾ ਤਾਪ ਲੱਗਿਆ ਹੈ, ਬੜਾ ਸਰੀਰ ਤਪਦਾ ਹੈ ਸੇਕ ਨਾਲ, ਹੁਣ ਇਸ਼ਨਾਨ ਕਰਨਾ ਲੋਚਦੇ, ਸ਼ਾਂਤੀ ਮੰਗਦੇ ਨੇ, ਤੇ ਜਦੋਂ ਸਰੀਰ ਸ਼ਾਂਤ ਹੋ ਜਾਵੇਗਾ ਫਿਰ ਆ ਕੇ ਰਿਸ਼ਤਾ ਨਾਤਾ ਇਹ ਮੰਨ ਜਾਣਗੇ। 5 ਸਿੱਖ ਸਤਿਗੁਰਾਂ ਨਾਲ ਚੱਲਣ ਵਾਸਤੇ ਤਿਆਰ ਹੋਏ ਤੇ ਸਾਖਤ ਪਹਿਰੇ ਦੇ ਹੇਠਾਂ ਸਿਪਾਹੀ ਲਾ ਦਿੱਤੇ ਗਏ। ਕਿਸੇ ਨਾਲ ਗੁਰੂ ਅਰਜਨ ਸਾਹਿਬ ਦੀ ਗੱਲਬਾਤ ਨਹੀਂ ਕਰਨ ਦੇਣੀ ਰਸਤੇ ਵਿੱਚ, ਕਿਸੇ ਨੂੰ ਨੇੜੇ ਹੋ ਕੇ ਮਿਲਣ ਨਹੀਂ ਦੇਣਾ, ਕਿਸੇ ਦੇ ਨਾਲ ਕੋਈ ਵਿਚਾਰ ਨਾ ਕਰਨ ਦਿਓ, ਛੇਤੀ ਵਾਪਸ ਇਸ਼ਨਾਨ ਕਰਵਾ ਕੇ ਲੈ ਆਇਓ। मगरले पासे जेड़ी हवेली दा एदा छोटा दरवाजा मोरी सी जेड़ी रावी वाले पासे नूं निकलदी ओ खोल करके मगरले पासे दी गुरु अर्जन देव साहिब जी नूं बाहर कढ़िया गया। साकत पहरा लग्या होया, सारा शरीर छाले छाले होया, छालिया चो पानी सिमदा है। सतगुरा ने चिट्टे बस्त्र दी बुकल मारी, तन ढकिया होया ते जदों चलदे ने चरणा दियां तलियां सड़ करके भस्म होईयां पईयां ने ते चरणा करके तुरिया नहीं जांदा ते भाई प्राणा जी दा सतगुरु जी ने मोढे दा आसरा लैके मोढे ते हथ रख करके सतगुरु तुरे जा रहे ने। कोई कोई सिख जेड़ा सिखा नूं जानदा है ओ समझदे ने भी एही गुरु अर्जन देव साहिब जी ने। शरीर नूं इन्ना सेक लग चुकिया है कि सारे शरीर दा जेड़ा रंग बिलकुल काला हो चुकिया सी। रक्त जेड़ा खून है अग दे सेक नाल खत्म हो चुकिया ते नेड़े हो के कोई सिख जदों नमस्कार करनी चाहुंदा शिपाही पकड़ करके मगर कर दिंदे, किसे नाल कोई विचार नहीं होण दित्ते। सतगुरु पातशाह रावी तक पहुंचदे ने। जदों रावी दे किनारे जाके बैठे अपने चरण रावी विच सतगुरां ने रखे ने तां भाई लंगाहा जी ने बड़ी फुरती वरत करके सतगुरु दे दोवें चरण मल मल के रावी दे उस पावन जल विच धोते हन। गरीब नवाज सतगुरां ने फिर सिखां दा मोढा पकड़ करके सहारा लेके रावी दे जल विच बैठे इशनान कीता ते सतगुरां ने अपने तन नूं जदों रावी दे इशनान करके उजला कीता बाहर आके बैठे ने उजले वस्त्र पहने। पंजे सिखां नूं कहा जल्दी इशनान कर लवो। पंजे सिखां ने इशनान कीते, सतगुरां दे द्वारे घेरा घत के बैठ गए। जप जी साहिब जी दा पाठ गुरु अर्जन देव साहिब महाराज जी ने आरंभ कीता। पंजे सिखां ने जप जी जी दा पाठ कीता है। उस वेले सतगुरु कहन लगे गुरसिखो अकाल पुरख परमात्मा वाहिगुरु जी दा सदड़ा आ चुकिया है। अंतले सवास जेड़े बिलकुल नजदीक ने, प्राण अपान वाजू दी गंढ खुलन वाली है, नाभी दे विचों गिणती दे सवास बाकी ने। सतगुरु चिट्टा चादरा लै करके जदों विराजमान होण लगे कहा गुरसिखो रोना करलाउणा नहीं, वैराग नहीं करना किसे ने, परमात्मा दा भाणा मिठा करके मनना। साडे पंज भौतिक शरीर दा इत्थे संस्कार तुसा कर देना, इह सतगुरु पातशाह ने जदों हुक्म कीता ते नाल कह दिता किते रुकना नहीं है, सीधे अमृतसर चले जायो। बाबा बुढ़ा साहिब जी नूं बेनती करके मेरी पीरी दे मालक गुरु हरगोबिंद साहिब जी नूं दस्तार बंदी करवा दियो। नाल बचन कहने भी, जेड़े बचन पिता कह के गए उन्हां बचना ते पहरा देना, सारी मर्यादा गुरु नानक साहिब जी बाड़ी रखनी ते एक नवी जेड़ी रीत है शस्त्र धारी होके तख्त ते बैठना है। ਇਹ ਸਤਿਗੁਰੂ ਜੀ ਨੇ ਪੰਜਾਂ ਸਿੱਖਾਂ ਨੂੰ ਵੀ ਬਚਨ ਕੀਤੇ। ਆਪ ਚਿੱਟਾ ਚਾਦਰਾ ਲੈ ਕੇ ਸਤਿਗੁਰੂ ਬਿਰਾਜਮਾਨ ਹੋ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਜਦੋਂ ਪੰਜ ਭੌਤਿਕ ਸਰੀਰ ਸਤਿਗੁਰਾਂ ਨੇ ਅੱਜ ਦੇ ਦਿਹਾੜੇ ਤਿਆਗ ਦਿੱਤਾ ਰਾਵੀ ਦੇ ਕਿਨਾਰੇ, ਸਿੱਖਾਂ ਦੇ ਅੰਸੂ ਜਿਹੜੇ ਰੋਕਿਆਂ ਤੋਂ ਨਹੀਂ ਰੁਕਦੇ ਸਨ। बड़े बराग दे उछाले बजदे सी। उस वेले अंतले समय सतगुरां कोल भाई बाबक नाम दा रबाबी भी आया सी, इहने कीर्तन कीता सतगुरां दे कोल। जदों सतगुरु जी ने शरीर त्याग दिता, इधर चंदू सोचदा कि हाले तक वापस नहीं आए, मैं जाके वेखदा हां। जदों जाके वेख्या चिट्टा चादरा ताणिया सतगुरु पातशाह दा पंज भौतिक शरीर पिया, कहन लग्या ऐ अर्जन साहिब इथे इशनान करके सौण दा समा नहीं है, नींद पूरी करन लगे हो, चलो छेती तुहानू घर दे विच लिजा के तसीहे देवां। तां भाई बिधी चंद साहिब जी कहन लगे ओ दुष्टा, तन गुरु अर्जन देव साहे महाराज पंज भौतिक शरीर त्याग के ज्योति ज्योत समा चुके ने, तेरे सिर दे उत्ते ठीकरा भन गए ने ते हुण अपने पापा नूं जेड़ा भुगतन वास्ते तैयार हो जा। उस वेले फिर चंदू अपने घर दे वल नूं वापस तुरिया। जदों घरे आया ते घर विच बैण पैंदे सन, इहदी नूं चढ़ाई कर गई, सोचदा ना कोई बिमारी ना कोई रोग इहदा कारण की। फिर एदी नूह दा भी संस्कार करन वास्ते जदों रावी दे किनारे गए उत्थे धन गुरु अर्जन देव साहे महाराज जी दा अंगीठा भी बलदा सी। फिर उत्थे पता लग्या भी गुरु अर्जन देव साहे महाराज नूं इस चंदू ने घर विच रख के इन्ने तसीहे दिते सतगुरु अज पंज भौतिक शरीर त्याग चुके ने। हाहाकार मची संगतां दे अंदर, कोई संगतां जपजी जी दे पाठ, कोई संगतां ने सुखमनी साहिब दे पाठ गुरु अर्जन देव साहिब जी दे निमित कीते। पंजे सिख जेड़े सन साध संगत जी फिर अमृतसर दी धरती ते आए। बाबा बुढ़ा साहिब जी दे राही दस्तार बंदी दी जेड़ी मर्यादा पूरी कीती गई। दोवें श्री साहिबां जेड़ियां मीरी ते पीरी दियां ਇਹ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਗਲ ਦੇ ਵਿੱਚ ਗਾਤਰਿਆਂ ਵਿੱਚ ਪਾਈਆਂ ਸਨ ਤੇ ਫਿਰ ਤਖਤ ਦੇ ਉੱਤੇ ਸਤਿਗੁਰੂ ਪਾਤਸ਼ਾਹ ਨੂੰ ਬਿਠਾਇਆ ਗਿਆ। ਫਿਰ ਤਖਤ ਤੋਂ ਬੈਠ ਕੇ ਜਿਹੜੇ ਐਲਾਨ ਕੀਤੇ ਸਨ, ਚੰਦੂ ਤੋਂ ਬਦਲਾ ਲਿਆ ਸਤਿਗੁਰਾਂ ਨੇ, ਦਿੱਲੀ ਵਿੱਚ ਜਾ ਕੇ ਗ੍ਰਿਫਤਾਰ ਕੀਤਾ। ਭਾਈ ਬਿਧੀ ਚੰਦ ਸਾਹਿਬ ਨੇ ਥੱਪੜ ਮਾਰ ਕੇ ਪੱਗ ਲਾ ਲਈ ਸਭਾ ਦੇ ਵਿੱਚ, ਪੱਗ ਦੇ ਨਾਲ ਮੁਸਕਾਂ ਬੰਨੀਆਂ, ਦਿੱਲੀ ਦੀ ਗਲੀ ਗਲੀ ਵਿੱਚ ਤੋਰਿਆ ਤੇ ਜਲੂਸ ਕੱਢਿਆ। ਅੰਮ੍ਰਿਤਸਰ ਦੀਆਂ ਗਲੀਆਂ ਗਲੀਆਂ ਵਿੱਚ ਫੇਰਿਆ ਗਿਆ। ਸਿਰ ਦੇ ਵਿੱਚ ਜ਼ਖਮ ਹੋ ਗਏ, ਕੀੜੇ ਪੈ ਚੁੱਕੇ ਸਨ ਤੇ ਘੋੜਿਆਂ ਦਾ ਪਿਸ਼ਾਬ ਉਹਨੂੰ ਪੀਣ ਵਾਸਤੇ ਦਿੱਤਾ ਜਾਂਦਾ ਸੀ। ਘੋੜਿਆਂ ਦੇ ਕਿੱਲਿਆਂ ਨਾਲ ਰੱਸੇ ਪਾ ਕੇ ਬੰਨਿਆ ਜਾਂਦਾ ਸੀ ਦੁਸ਼ਟ ਬੰਦੇ ਨੂੰ। ਲਾਹੌਰ ਵਿੱਚ ਜਾ ਕੇ ਫਿਰ ਜਿਹੜੇ ਕੜਛੇ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਦੇ ਤਨ ਤੇ ਗਰਮ ਰੇਤਾ ਪੈਂਦਾ ਰਿਹਾ, ਉਸੇ ਪਠਿਆਰੇ ਨੇ ਚੰਦੂ ਨੂੰ ਪਛਾਣ ਕੇ ਇੰਨੀ ਤੇਜ਼ੀ ਨਾਲ ਕੜਛਾ ਮਾਰਿਆ, ਉਹਦੇ ਵੱਲ ਆਂਦਰਾਂ ਪਾੜ ਕੇ ਰੱਖ ਦਿੱਤੀਆਂ। ਉਸ ਦੁਸ਼ਟ ਬੰਦੇ ਦਾ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਬਣ ਜਾਂਦੇ। ਫਿਰ ਉੱਥੇ ਲਾਹੌਰ ਵਿੱਚ ਅੰਤ ਕੀਤਾ ਉਸ ਦਾ। ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸ਼ਹਾਦਤਾਂ ਦਾ ਜਾਮ ਪੀ ਕੇ ਸ਼ਹੀਦਾਂ ਦੇ ਸਰਤਾਜ ਹੋਣ ਦਾ ਮਾਣ ਜਿਹੜਾ ਹਾਸਲ ਕੀਤਾ ਹੈ। ਅੱਜ ਆਪਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਬੈਰਾਗ ਵਿੱਚ ਆ ਕੇ ਮਨਾ ਰਹੇ ਹਾਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਤੇ ਮਿਹਰ ਭਰਿਆ, ਸਿਰ ਤੇ ਹੱਥ ਰੱਖਣ। ਸਤਿਗੁਰੂ ਪਾਤਸ਼ਾਹ ਸਾਨੂੰ ਬਾਣੀ ਤੇ ਬਾਣੀ ਦੇ ਧਾਰਨੀ ਬਣਾਉਣ, ਨਿਤਨੇਮ ਸੇਵਾ ਤੇ ਸਿਮਰਨ ਦੀਆਂ ਦਾਤਾਂ ਸਾਡੀ ਝੋਲੀ ਵਿੱਚ ਪਾਉਣ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਅੰਦਰ ਇਤਿਹਾਸ ਦੀ ਵਿਚਾਰ ਆਪ ਨਾਲ ਸਾਂਝੀ ਕੀਤੀ ਹੈ। ਹੁਣ ਆਓ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਸਾਨੂੰ ਬਖਸ਼ਿਸ਼ ਕੀਤੇ ਨੇ, ਅਸ਼ਟਪਦੀਆਂ ਦੇ ਰੂਪ ਦੇ ਵਿੱਚ ਨੇ। ਲਮੇਰਾ ਸ਼ਬਦ ਹੈ, ਕੇਵਲ ਅੱਖਰੀ ਅਰਥ ਕਰਕੇ ਥੋੜੇ ਸਮੇਂ ਦੇ ਵਿੱਚ ਹੀ ਸੰਪੂਰਨਤਾ ਕੀਤੀ ਜਾਵੇਗੀ। ਪਿਆਰ ਸਤਿਕਾਰ ਨਾਲ ਗੁਰਬਾਣੀ ਦੀ ਕਥਾ ਸ਼੍ਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆ।
ਸੋਰਠ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਹਿਲੇ ਘਰ ਸੁਰ ਤਾਲ ਦੇ ਅੰਦਰ ਇਹ ਸ਼ਬਦ ਉਚਾਰਨ ਕਰਦੇ ਹਨ। ਅਸ਼ਟਪਦੀਆ ਦਾ ਅਰਥ ਹੁੰਦਾ ਹੈ ਸ਼ਬਦ ਇੱਕ ਹੈ, ਉਹਦੀਆਂ ਪਦੀਆਂ ਜਿਹੜੀਆਂ ਪੌੜੀਆਂ ਨੇ ਹਿੱਸੇ ਨੇ ਉਹ ਅੱਠ ਹਿੱਸਿਆਂ ਵਿੱਚ ਵੰਡਿਆ ਹੁੰਦਾ। ਇਹ ਅਸ਼ਟਪਦੀਆਂ ਸਿਰਲੇਖ ਹੇਠ ਸਤਿਗੁਰੂ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ।
ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ, ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਜਗ ਜਿਨ ਹੈ ਉਪਾਇਆ ਪਾਈ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਪਰਮਾਤਮਾ ਜੀ ਦੇ ਨਾਮ ਦਾ ਚਿੰਤਨ ਕਿਵੇਂ ਕਰਨਾ ਤੇ ਉਸ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਉਹਦੀ ਪ੍ਰਾਪਤੀ ਸਾਨੂੰ ਕਿਵੇਂ ਹੋ ਸਕਦੀ ਹੈ। ਤਾਂ ਉਸ ਵੇਲੇ ਇਹ ਪਾਵਨ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ। ਸਤਿਗੁਰੂ ਕਹਿੰਦੇ, ਸਭ ਜਗ ਜਿਨ ਹੈ ਉਪਾਇਆ ਭਾਈ। ਭਾਈ ਹੇ ਮੇਰੇ ਪਿਆਰੇ ਗੁਰਸਿੱਖੋ ਮੇਰੇ ਭਰਾਤਾ ਜਨੋ ਜਿਸ ਪਰਮਾਤਮਾ ਜੀ ਨੇ ਸਾਰਾ ਜਗਤ ਸੰਸਾਰ ਉਪਾਇਆ ਕਹੀਏ ਪੈਦਾ ਕੀਤਾ ਹੈ
ਕਾਰਨ ਸਮਰੱਥ
ਜਿਹੜੇ ਕਾਰਨ ਹਨ ਪੰਜ ਤੱਤਾਂ ਦੇ ਤੇ ਉਹਨਾਂ ਤੋਂ ਕਾਰਜ ਸੰਸਾਰ ਬਣਿਆ ਇਹ ਸਭ ਕੁਝ ਹੀ ਕਰਨ ਕਰਵਾਉਣ ਵਾਲਾ ਪਰਮਾਤਮਾ ਸਮਰੱਥ ਕਹੀਏ ਸਰਵ ਸ਼ਕਤੀਮਾਨ ਹੈ ਸਾਰੇ ਤਰ੍ਹਾਂ ਦੀ ਤਾਕਤ ਹੈ ਪਰਮਾਤਮਾ ਕੋਲ
ਪਿੰਡ ਜਿਨ ਸਾਜਿਆ ਭਾਈ
ਐਸਾ ਜੀਉ ਜਿਹੜਾ ਸੂਖਮ ਸਰੀਰ ਹੈ ਤੇ ਸੂਖਮ ਤੱਤਾਂ ਦੇ ਨਾਲ ਤੇ ਜਿਹੜਾ ਪਿੰਡ ਸਾਡਾ ਸਥੂਲ ਸਰੀਰ ਹੈ ਇਹ ਸਥੂਲ ਤੱਤਾਂ ਦੇ ਨਾਲ ਸਾਜਿਆ ਸਿਰਜਣਾ ਕੀਤਾ ਬਣਾਉਣਾ ਕੀਤਾ ਹੈ
ਆਪਣੀ ਵੱਥ
ਫਿਰ ਇਹਨਾਂ ਸਰੀਰਾਂ ਨੂੰ ਚਲਾਉਣ ਵਾਸਤੇ ਆਪਣੀ ਵੱਥ ਜਿਹੜੀ ਆਤਮਾ ਰੂਪੀ ਵਸਤੂ ਵੀ ਰੱਖੀ ਸੂਖਮ ਸਰੀਰ ਵੀ ਉਹਦੇ ਨਾਲ ਚੱਲਦੇ ਨੇ ਤੇ ਸਥੂਲ ਸਰੀਰ ਵੀ ਆਤਮਾ ਵਸਤੂ ਨਾਲ ਚੱਲਦਾ ਹੈ
ਕਹੀਏ ਕਿਉਂ ਦੇਖੀਏ ਭਾਈ
ਇਸ ਲਈ ਕਿਨ ਕਹੀਏ ਕਿਸ ਤਰ੍ਹਾਂ ਦੇ ਨਾਲ ਉਹ ਪਰਮਾਤਮਾ ਵਾਹਿਗੁਰੂ ਨੂੰ ਕਿਨ ਦਾ ਅਰਥ ਹੈ ਕਿਸ ਬੰਦੇ ਨੇ ਕਹੀਏ ਕਹਿਣਾ ਕੀਤਾ ਵੀ ਪਰਮਾਤਮਾ ਇਸ ਤਰ੍ਹਾਂ ਦਾ ਹੈ ਕਿਉਂ ਦੇਖੀਏ ਭਾਈ ਹੈ ਭਾਈ ਉਸ ਪਰਮਾਤਮਾ ਨੂੰ ਤੇ ਕਿਵੇਂ ਦੇਖਣਾ ਕਰੀਏ ਦੇਖਣ ਵਿੱਚ ਵੀ ਨਹੀਂ ਆਉਂਦਾ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਂ ਪਿਰੀ
ਏਕ ਅਕਥ
ਉਹ ਪਰਮਾਤਮਾ ਸਾਰੀ ਦੁਨੀਆਂ ਦਾ ਕਰਤਾ ਹੈ ਇੱਕੋ ਇੱਕ ਬਣਾਉਣ ਵਾਲਾ ਅਕਥ ਸ਼ਕਤੀ ਬਿਰਤੀ ਤੋਂ ਰਹਿਤ ਹੈ ਲੱਖਣਾ ਬਿਰਤੀ ਦੇ ਨਾਲ ਉਹਦੀ ਕਥਾ ਹੋ ਸਕਦੀ ਹੈ
ਗੋਬਿੰਦ ਸਲਾਹੀਐ ਭਾਈ
ਐਸਾ ਜਿਹੜਾ ਗੋਬਿੰਦ ਪਰਮੇਸ਼ਰ ਦਾ ਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਦੀ ਕਿਰਪਾ ਨਾਲ ਉਸ ਦੀ ਸਲੋਤਾ ਕਰੀਏ ਵਡਿਆਈ ਕਰੀਏ ਹੇ ਭਾਈ
ਜਾਪੈ ਤਥ
ਜਿਸ ਗੁਰੂ ਦੀ ਕਿਰਪਾ ਨਾਲ ਤਥ ਸਿਧਾਂਤ ਜਿਹੜਾ ਬ੍ਰਹਮ ਸਰੂਪ ਪਰਮਾਤਮਾ ਉਹ ਜਾਪੈ ਜਾਣਿਆ ਜਾਵੇ
ਮੇਰੇ ਮਨ ਜਪੀਐ ਹਰ ਭਗਵੰਤਾ
ਸਤਿਗੁਰੂ ਜੀ ਕਹਿੰਦੇ ਹੇ ਮੇਰੇ ਪਿਆਰੇ ਮਨਾ ਐਸਾ ਜਿਹੜਾ ਭਗਵੰਤ ਅਕਾਲ ਪੁਰਖ ਸਾਰੀ ਦੁਨੀਆਂ ਦਾ ਮਾਲਕ ਉਸ ਨੂੰ ਪਿਆਰ ਨਾਲ ਜਪਿਆ ਕਰ
ਨਾਮ ਦਾਨ ਦੇ ਜਨ ਆਪਣੇ
ਆਪਣਿਆਂ ਜਨਾਂ ਨੂੰ ਆਪਣੀ ਪਿਆਰੀ ਸੇਵਕਾਂ ਨੂੰ ਨਾਮ ਦਾ ਦਾਨ ਦੇ ਦਿੰਦਾ ਪਰਮਾਤਮਾ ਜਦੋਂ ਤਰੁੱਠਦਾ ਹੈ
ਦੁੱਖ ਦਰਦ ਕਾ ਹੰਤਾ
ਜਦੋਂ ਨਾਮ ਮਿਲ ਜਾਂਦਾ ਹੈ ਉਹਦੀ ਕਿਰਪਾ ਦੇ ਨਾਲ ਫਿਰ ਦੁੱਖ ਵੀ ਟੁੱਟਦੇ ਦਰਦ ਤਕਲੀਫਾਂ ਵੀ ਹੰਤਾ ਨਾਸ ਹੋ ਜਾਂਦੀਆਂ ਪਰਮਾਤਮਾ ਜੰਮਣ ਮਰਨ ਦਾ ਦੁੱਖ ਕੱਟਣ ਵਾਲਾ ਤੇ ਅਗਿਆਨਤਾ ਅਵਿਦਿਆ ਦੀਆਂ ਪੀੜਾਂ ਨੂੰ ਹੰਤਾ ਨਾਸ ਕਰਨ ਵਾਲਾ ਹੈ ਵਿਸਰਾਮ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਂਦੇ ਹਨ
ਜਾ ਕੇ ਘਰ ਸਭ ਕਿਛ ਹੈ ਭਾਈ
ਇਹ ਮੇਰੇ ਭਾਈ ਪਿਆਰੇ ਗੁਰਸਿੱਖਾ ਜਿਸ ਪਰਮਾਤਮਾ ਦੇ ਘਰ ਦੇ ਅੰਦਰ ਸਾਧ ਸੰਗਤ ਰੂਪੀ ਘਰ ਦੇ ਵਿੱਚ ਸਭ ਕੁਝ ਹੈ
ਨੌ ਨਿੱਧ ਭਰੇ ਭੰਡਾਰ
ਜਿਹੜੀਆਂ ਨੌ ਨਿਧੀਆਂ ਸ਼ਕਤੀਆਂ ਹਨ ਇਹਦੇ ਭੰਡਾਰੇ ਭਰੇ ਪਏ ਨੇ ਨੌ ਨਿਧੀਆਂ 18 ਸਿੱਧੀਆਂ ਸਭ ਕੁਝ ਮਿਲ ਜਾਂਦਾ
ਇਸ ਦੀ ਕੀਮਤ ਨਾ ਪਵੇ ਭਾਈ
ਉਸ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਜਿਹੜੀ ਕੀਮਤ ਹੈ ਮਿਤ ਮਰਜਾਦਾ ਨਹੀਂ ਪਾਈ ਜਾਂਦੀ ਹੈ ਭਾਈ
ਉੱਚਾ ਅਗਮ ਅਪਾਰ
ਪਰਮੇਸ਼ਰ ਉੱਚਿਆਂ ਤੋਂ ਉੱਚਾ ਹੈ ਅਗਮ ਮਨ ਦੀ ਗਮਤਾ ਤੋਂ ਪਰੇ ਅਪਾਰ ਕਹੀਏ ਪਾਰਾਵਾਰ ਤੋਂ ਰਹਿਤ ਹੱਦ ਬੰਨਿਆ ਸੀਮਾ ਤੋਂ ਰਹਿਤ ਹੈ
ਜੀ ਅਜੰਤ ਪ੍ਰਤ ਪਾਲ ਦਾ ਭਾਈ
ਜੀ ਹੁੰਦੇ ਛੋਟੇ ਸੂਖਮ ਤੇ ਜੰਤ ਹੁੰਦੇ ਵੱਡੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੇ ਤਾਈ ਪਾਲਦਾ ਹੈ ਹੇ ਭਾਈ
ਨਿਤ ਨਿਤ ਕਰਦਾ ਸਾਰ
ਹਮੇਸ਼ਾ ਹਮੇਸ਼ਾ ਸਦਾ ਸਦਾ ਵਾਸਤੇ ਸਾਰੇ ਜੀਵਾਂ ਦੀ ਸਾਰ ਉਹ ਸੰਭਾਲ ਕਰਦਾ ਹੈ
ਸਤਿਗੁਰ ਪੂਰਾ ਭੇਟੀਐ ਭਾਈ
ਭਾਈ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਭੇਟੀਐ ਮਿਲ ਜਾਂਦੇ ਨੇ ਪੂਰੇ ਗੁਰੂ ਦੀ ਸੰਗਤ ਮਿਲ ਜਾਂਦੀ
ਸ਼ਬਦ ਮਿਲਾਵਣ ਹਾਰ
ਫਿਰ ਗੁਰੂ ਸਾਹਿਬ ਜੀ ਪਿਆਰੇ ਸਿੱਖ ਨੂੰ ਸ਼ਬਦ ਉਪਦੇਸ਼ ਦੇ ਦਿੰਦੇ ਗੁਰਸਿੱਖ ਸ਼ਬਦ ਦੀ ਕਮਾਈ ਕਰਕੇ ਪਰਮਾਤਮਾ ਦੇ ਰਸਤੇ ਤੇ ਤੁਰ ਪੈਂਦਾ फिर गुरु दा शब्द ही मिलाउण वाला बन जांदा परमेश्वर दे नाल।
सच्चे चरण सरे भी अह पाई,
भाई सच्चे अकाल पुरख परमात्मा दे गुरु साहिब दे जिहड़े नाम बाणी रूप चरण हन उन्हां नूं सरे भी अह सदा चिंतन करिए सेवना करिए।
भ्रम पौ होवै नास,
पंज तरह दा भरम ते सत तरह दा डर ए सारा ही नास हो जांदा कटिया जांदा।
मिल संत सभा मन मांझी है पाई,
जिहड़ी संतां दी सभा महात्मा दी संगत है ओहदे विच मिल करके अपने मन नूं जिहड़ा मांझणा करिए प्रेम दा जल होवे ते विचार दी कूची दे नाल मन नूं मांझणा कर।
हर कै नाम निवास,
फिर हरी परमात्मा दे नाम दे विच जीव दा निवास हो जांदा टिका हो जांदा है।
मिटै अंधेरा अज्ञानता पाई,
इसलिए जिहड़ा अंदर अज्ञानता दा हनेरा अविद्या दी रात पई ए सारा कुछ ही मिट जांदा है। हे भाई
कमल हुवै परगास,
जिहड़ा हिरदा रूप कमल है एदियां जिहड़ियां करना मुदता पेखिया मैत्रता दियां जिहड़ियां पंखड़ियां खिड़ आउंदियां पर विशेष करके ब्रह्म ज्ञान जेड़ा अंदर प्रगट हो जांदा।
गुर बचनी सुख उपजै पाई,
गुरु साहिब दे बचना ते चलन करके महान सुख दा जेड़ा पैदाइश होना हुंदा पैदा हुंदा सुख।
सब फल सत गुर पास,
जिन्ने भी फल ने धर्म अर्थ काम ते मोख सतगुरां दे कोल ही हन।
मेरा तेरा छोड़ी है पाई,
जेड़ी पदार्था ते मेर करदा ए मेरे ने आ तेरे हन ए सारा कुछ भाई छड देना कर।
सब की धूर,
सारिया दे चरणा दी धूड़ी बन जा खाक बन जा इनी निम्रता विच आ जाना करो।
कट कट ब्रह्म पसारे आ पाई,
जेड़ा कटा कटा दिलां दिलां दे विच ब्रह्म व्यापक स्वरूप परमात्मा पसारिया फैलिया होया वसिया होया।
सुने हजूर,
इस तरह समझिया करो परमात्मा नेड़े होके पेखा वेखदा है तेरियां गल्लां सुने सुनदा है हजूर ओ सदा ही अंग संग है।
जित दिन विसरै पार ब्रह्म पाई,
ये भाई जिस दिन पापा पुन्ना तो पार परे ब्रह्म व्यापक स्वरूप परमात्मा भुल जांदा ओदा नाम भुल जांदा।
जित दिन मरिया चूर,
उस दिन ता बड़े चोरियां दे विच चोर चोर के दुखी हो करके जीव नूं मरना पैंदा है।
कारण करावन समर्थ पाई,
परमात्मा सारे कारण ते कारजां नूं करन दी समर्था शक्ति रखदा।
सर्व कला भरपूर,
सारियां कला शक्तियां करके नको नको भरपूर भरिया होया परमात्मा।
प्रेम पदार्थ नाम है पाई,
जेड़ा परमेश्वर दा नाम है हे भाई ओ प्रेम करके प्राप्त हुंदा नाम पदार्थ प्रेमी नूं मिलदा है प्रेम करके नाम दी दात लई दी।
माया मोह विनाश,
जदों नाम आ गया प्रेमी दे हिरदे विच फिर माया दा मोह जेड़ा है बेविशेष करके नास हो जांदा।
इस भावै ता मेल लए पाई,
जे गुरसिख दी भावना शरदा गुरसिख दी परमात्मा नूं भा जावे ता अपने नाल परमात्मा मेल लैंदा है।
हिरदै नाम निवास,
सिख दे हिरदे अंदर परमात्मा दे नाम दा वासा हो जांदा।
गुरमुख कमल परगासी है पाई,
गुरमुख प्यारियां दा जिहड़ा हिरदा रूप कमल है पर विशेष करके गासी है खेड़े दे संयुक्त हो जांदा खिड़ जांदा।
हिरदै होवै परगास,
हिरदे दे अंदर ब्रह्म ज्ञान दा परमात्मा दा जिहड़ा सी साध संगत जी ज्ञान प्रगट हो जांदा है।
प्रगट भया प्रताप प्रभ पाई,
ऐसा ओ गुरु दे प्यारियां दा जिहड़ा प्रताप हुंदा दुनिया विच प्रगट हो जांदा।
मौलिया धरत आकाश,
गुरसिख जानदे ने धरती विच भी आकाश विच भी परमात्मा मौलिया मिलिया होया धरती बुद्धि दे विच ते आकाश जिहड़ा चित है ते हिरदे दे अंदर परमात्मा मिलिया होया।
गुर ਪੂਰੇ ਸੰਤੋਖਿਆ ਭਾਈ।
ਭਾਈ ਜਿਨ੍ਹਾਂ ਨੂੰ ਪੂਰੇ ਗੁਰੂ ਮਿਲ ਜਾਂਦੇ ਤੇ ਗੁਰੂ ਸਾਹਿਬ ਸੰਤੋਖ ਦੇ ਦਿੰਦੇ, ਟਿਕਾ ਦੇ ਦਿੰਦੇ ਨੇ,
ਐਹਨ ਸੁਲਾਗਾ ਭਾਉ,
ਉਹਨਾਂ ਦਾ ਰਾਤ ਦਿਨ ਪਰਮਾਤਮਾ ਨਾਲ ਭਾਉ ਫਿਰ ਪ੍ਰੇਮ ਲੱਗਿਆ ਰਹਿੰਦਾ।
ਰਸਨਾ ਰਾਮ ਰਵੈ ਸਦਾ ਭਾਈ,
ਰਸਨਾ ਦੇ ਨਾਲ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਸਦਾ ਵਾਸਤੇ ਭਾਈ ਰਵੈ ਤੂੰ ਉਚਾਰਨ ਕਰਿਆ ਕਰ।
ਸੱਚਾ ਸਾਧ ਸੁਆ,
ਫਿਰ ਸੱਚੇ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਨ ਦਾ ਪ੍ਰਯੋਜਨ ਤੈਨੂੰ ਮਿਲ ਜਾਵੇਗਾ ਤੇ ਉਹਦਾ ਸਾਧ ਤੈਨੂੰ ਆਨੰਦ ਬਣੇਗਾ।
ਕਰਨੀ ਸੁਣ ਸੁਣ ਜੀਵਿਆ ਭਾਈ,
ਜਿਹੜੀ ਐਸੀ ਪਰਮਾਤਮਾ ਵਾਹਿਗੁਰੂ ਜੀ ਦੀ ਐਸੀ ਉਹ ਕਰਨੀ ਭਗਤੀ ਹੈ ਤੇ ਉਸ ਕਰਨੀ ਨੂੰ ਪਰਮਾਤਮਾ ਦੇ ਕੌਤਕਾਂ ਨੂੰ ਸੁਣ ਸੁਣ ਕੇ ਜੀਵਿਆ ਭਾਈ, ਹੇ ਭਾਈ ਤੂੰ ਜਿਉਂਦਾ ਹੋ।
ਨਿਹ ਚਲ ਪਾਇਆ ਥਾਉ,
ਜਿਨ੍ਹਾਂ ਨੇ ਵਾਹਿਗੁਰੂ ਦੀ ਕਰਨੀ ਨੂੰ ਸੁਣ ਸੁਣ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ ਕੀਤਾ ਹੈ ਉਹ ਨਿਹ ਚਲ ਅਚਲ ਪਦਵੀ ਨੂੰ ਪਾ ਲੈਂਦੇ ਹਨ।
ਜਿਸ ਪ੍ਰਤੀਤ ਨਾ ਆਵਈ ਭਾਈ,
ਭਾਈ ਜਿਨ੍ਹਾਂ ਨੂੰ ਪਰਮਾਤਮਾ ਤੇ ਪ੍ਰਤੀਤ ਵਿਸ਼ਵਾਸ ਨਹੀਂ ਆਉਂਦਾ, ਭਰੋਸਾ ਨਹੀਂ ਆਉਂਦਾ ਹੈ,
ਉਹ ਜੀਅੜਾ ਜਲ ਜਾ,
ਇਹੋ ਜਿਹਾ ਜੀਅੜਾ ਜਿਹੜਾ ਹਿਰਦਾ ਹੈ ਉਤੇ ਸੜ ਜਾਣਾ ਚਾਹੀਦਾ।
ਬਹੁ ਗੁਣ ਮੇਰੇ ਸਾਹਿਬ ਭਾਈ,
ਭਾਈ ਮੇਰੇ ਸਾਹਿਬ ਮਾਲਕ ਦੇ ਅੰਦਰ ਤਾਂ ਬਹੁਤ ਸਾਰੇ ਗੁਣ ਹਨ, ਉਹ ਗੁਣਾਂ ਦਾ ਖਜ਼ਾਨਾ ਹੈ,
ਤਿਸ ਕੈ ਬਲ ਜਾ,
ਮੈਂ ਉਸ ਪਰਮਾਤਮਾ ਵਾਹਿਗੁਰੂ ਜੀ ਤੋਂ ਸਦਾ ਬਲਿਹਾਰ ਕੁਰਬਾਨ ਜਾਂਦਾ ਹਾਂ।
ਉਹ ਨਿਰਗੁਣ ਯਾਰੇ ਪਾਲਦਾ ਭਾਈ,
ਉਹ ਨਿਰਗੁਣ ਯਾਰਿਆਂ ਨੂੰ ਜਿਨ੍ਹਾਂ ਵਿਚ ਕੋਈ ਗੁਣ ਨੀ ਪਾਲਣਾ ਕਰਦਾ ਹੈ, ਹੇ ਭਾਈ
ਨਿਥਾਵੇ ਥਾਉ,
ਜਿਨ੍ਹਾਂ ਨੂੰ ਕੋਈ ਥਾਂ ਨੀ ਦਿੰਦਾ, ਨਥਾਵਿਆਂ ਨੂੰ ਥਾਂ ਦੇ ਦਿੰਦਾ ਸਾਧ ਸੰਗਤ ਦੇ ਵਿਚ।
ਰਿਜਕ ਸੰਭਾਹੇ ਸਾਸ ਸਾਸ ਭਾਈ,
ਆਉਂਦੇ ਜਾਂਦੇ ਸਵਾਸ ਸਵਾਸ ਦੇ ਨਾਲ ਹਰ ਕਿਸੇ ਜੀਵ ਦਾ ਰਿਜਕ ਜਿਹੜਾ ਪਹੁੰਚਦਾ ਕਰਦਾ ਪਰਮਾਤਮਾ।
ਗੂੜਾ ਜਾ ਕਾ ਨਾਉ,
ਜਿਸ ਪਰਮਾਤਮਾ ਦਾ ਗੂੜਾ ਕਹੀਏ ਪ੍ਰੇਮ ਰੂਪੀ ਰੰਗ ਵਾਲਾ ਨਾਮ ਹੈ,
ਜਿਸ ਗੁਰ ਸਾਚਾ ਭੇਟੀਐ ਭਾਈ,
ਜਿਨ੍ਹਾਂ ਨੂੰ ਪੂਰੇ ਸੱਚੇ ਸਤਿਗੁਰੂ ਦਾ ਭੇਟੀਐ ਮਲਾਪ ਹੋ ਜਾਂਦਾ, ਹੇ ਭਾਈ
ਪੂਰਾ ਤਿਸ ਕਰਮਾ,
ਗੁਰਸਿੱਖਾਂ ਦੇ ਪੂਰੇ ਕਰਮ ਨੇ ਚੰਗੇ ਮਸਤਕ ਦੇ ਭਾਗ ਹਨ,
ਤਿਸ ਬਿਨ ਘੜੀ ਨਾ ਜੀਵੀਐ ਭਾਈ,
ਹੇ ਭਾਈ ਤਿਸ ਪਰਮਾਤਮਾ ਤੋਂ ਬਿਨਾਂ ਇੱਕ ਘੜੀ ਸਮਾਂ ਵੀ ਨਹੀਂ ਜਿਉਂਦੇ ਰਹਿ ਸਕਦੇ।
ਸਰਬ ਕਲਾ ਭਰਪੂਰ,
ਸਾਰੀਆਂ ਕਲਾ ਸ਼ਕਤੀਆਂ ਕਰਕੇ ਨੱਕੋ ਨੱਕ ਭਰਿਆ ਹੋਇਆ ਪਰਮਾਤਮਾ,
ਜਿੰਨਾ ਪ੍ਰੀਤ ਨਾ ਲੱਗੀ ਆ ਭਾਈ,
ਇਸ ਲਈ ਜਿਨ੍ਹਾਂ ਨੂੰ ਵਾਹਿਗੁਰੂ ਪਰਮਾਤਮਾ ਦੀ ਪ੍ਰੀਤੀ ਨੀ ਲੱਗੀ, ਪਿਆਰ ਨਹੀਂ ਲੱਗਿਆ, ਹੇ ਭਾਈ
ਨਿਤ ਨਿਤ ਮਰਦੇ ਝੂਰ,
ਦੁਨੀਆਂ ਦੇ ਝੋਰਿਆਂ ਵਿਚ ਧੰਦਿਆਂ ਦੇ ਵਿਚ ਹਮੇਸ਼ਾ ਵਾਸਤੇ ਝੁਰ ਝੁਰ ਕੇ ਹੀ ਮਰਦੇ ਰਹਿੰਦੇ ਹਨ।
ਚਲ ਲਾਏ ਤਰਾਇਆ ਭਾਈ,
ਜਿਨ੍ਹਾਂ ਨੂੰ ਨਾਮ ਦੇ ਸ਼ਰਨ ਦੇ ਪੱਲੇ ਨਾਲ ਪਰਮਾਤਮਾ ਨੇ ਲਾ ਲਿਆ, ਉਹਨਾਂ ਨੂੰ ਤਾਰ ਦਿੱਤਾ ਸੰਸਾਰ ਸਮੁੰਦਰ ਤੋਂ।
ਭਾਉ ਜਲ ਦੁੱਖ ਸੰਸਾਰ,
ਇਹ ਜਿਹੜਾ ਸੰਸਾਰ ਹੈ ਇਹਦੇ ਵਿਚ ਭਾਉ ਜਲ ਦੁੱਖਾਂ ਦਾ ਜਿਹੜਾ ਐਸਾ ਪਾਣੀ ਭਰਿਆ ਸੰਸਾਰ ਸਮੁੰਦਰ ਤੋਂ ਪਰਮਾਤਮਾ ਤਾਰ ਦਿੰਦਾ।
ਹਰ ਕਿਰਪਾ ਨਦਰ ਨਿਹਾਲਿਆ ਭਾਈ,
ਇਹਨਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਪਰਮਾਤਮਾ ਜੀ ਤੱਕਦੇ ਨੇ ਮਿਹਰ ਦੀ ਨਜ਼ਰ ਨਾਲ, ਹੇ ਭਾਈ
ਤੋਨ ਅੰਗ ਅਪਾਰ,
ਉਹਨਾਂ ਦਾ ਅਪਾਰ ਪਾਰਾਵਾਰ ਤੋਂ ਰਹਿਤ ਪਰਮਾਤਮਾ ਵਿਸ਼ੇਸ਼ ਅੰਗ ਉਹਨਾਂ ਦਾ ਪੱਖ ਪੂਰਦਾ ਹੈ।
ਮਨ ਤਨ ਸੀਤਲ ਹੋਇਆ ਭਾਈ,
ਉਹਨਾਂ ਗੁਰੂ ਪਿਆਰਿਆਂ ਦਾ ਮਨ ਵੀ ਤੇ ਤਨ ਵੀ, ਤੇ ਇਸ ਲਈ ਸਾਰਾ ਕੁਝ ਹੀ ਸੀਤਲ ਠੰਡਾ ਹੋ ਗਿਆ, ਸ਼ਾਂਤੀ ਵਰਤ ਜਾਂਦੀ, ਹੈ ਭਾਈ
ਭੋਜਨ ਨਾਮ ਆਧਾਰ,
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਭੋਜਨ ਦਾ ਆਧਾਰ ਆਸਰਾ ਤੱਕਿਆ ਹੈ।
ਨਾਨਕ ਤਿਸ ਸਰਣਾਗਤੀ ਭਾਈ,
ਉਸ ਪਰਮਾਤਮਾ ਵਾਹਿਗੁਰੂ ਜੀ ਦੀ ਸ਼ਰਨ ਵਿਚ ਆ ਕੇ ਪ੍ਰਾਪਤ ਹੋਏ ਹਾਂ, ਹੇ ਭਾਈ
ਕਿਲ ਬਿਖ ਕਾਟਣ ਹਾਰ,
ਜਿਹੜਾ ਪਰਮਾਤਮਾ ਵਾਹਿਗੁਰੂ ਕਿਲ ਨਿਸ਼ਚੇ ਕਰਕੇ ਬਿਖ ਬੱਜਰ ਤੇ ਸਮਾਨ ਦੋ ਤਰ੍ਹਾਂ ਦੇ ਪਾਪਾਂ ਨੂੰ ਕੱਟਣ ਵਾਲਾ ਹੈ। ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ अज साध संगत जी पावन श्री मुख वाक सानू बख्शिश कीता सतगुरु जी कृपा करन सुंदर विचारां साडे सभना दे मना ते तना दे विच लीन हो जान जिस करके लोक सुखी ते परलोक सहेले हो सकीए। साध संगत जी अज पौंटा साहिब जी दे समूह शहीदां दी याद दे अंदर गुरुद्वारा श्री मंजी साहिब दीवान हाल विखे महान जेड़े गुरमत समागम करवाए जांदे ने श्री अखंड पाठ साहिबां दे भोग भी पैणे हन। श्री मन संत बाबा निहाल सिंह जी महापुरख जिन्हां नूं श्री अकाल तख्त साहिब जी तों जिंदा शहीद दा सन्मान प्राप्त है ਉਹ ਮਹਾਂਪੁਰਖ ਪਹੁੰਚੇ ਨੇ। ਸਮੂਹ ਨਿਹੰਗ ਸਿੰਘ ਜਥੇਬੰਦੀਆਂ ਭਾਰੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਨੇ। ਇਕ ਪਾਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਅੰਦਰ ਅਖੰਡ ਪਾਠ ਸਾਹਿਬਾਂ ਦੇ ਉਹ ਵੀ ਭੋਗ ਪਾਏ ਜਾਣੇ ਨੇ। ਸਮੁੱਚੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਸੋ ਹੋਈਆਂ ਭੁੱਲਾਂ ਚੁੱਕਾਂ ਦੀ ਸਾਧ ਸੰਗਤ ਜੀ ਆਪ ਜੀ ਨੇ ਖੇਮਾ ਬਖਸ਼ਣੀ। ਆਓ ਅੰਤਲੀਆਂ ਪੰਗਤੀਆਂ ਪੜ ਕੇ ਵਿਸਰਾਮ ਦੇਈਏ ਜੀ।
ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਨਾਨਕ ਤਿਸ ਸਰਣਾਗਤੀ ਪਾਈ, ਜੇ ਕਿਲ ਬਿਖ ਕਾਟਣ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।